ayahuasca.
No sé. Khalsa, Vaheguru Ji Ki Fateh. Ek Sikh ne ਇਹ ਗੁਰੂ ਹਰਗੋਬਿੰਦ ਮਹਾਰਾਜ ਕੋਲੋਂ ਪੁੱਛਿਆ ਸੀ ਦੂਰੋਂ ਆ ਕੇ ਕਿ ਜੇ ਸਿੱਖੀ ਇੱਕ ਦਰਖਤ ਹੈ ਬਿਰਛ ਹੈ ਤਾਂ ਇਸ ਦੀ ਕੋਈ ਜੜ ਹੈ ਸਾਨੂੰ ਦੱਸੋ ਜੜ ਕੀ ਹੈ ਅਤੇ ਹਰ ਦਰਖਤ ਦੀ ਸ਼ਾਖ ਹੈ ਟਹਿਣੀ ਹੈ ਉਹ ਵੀ ਸਾਨੂੰ ਸਮਝਾ ਜਾਓ ਕਿ ਟਹਿਣੀ ਕੀ ਹੈ ਅਤੇ ਹਰ ਦਰਖਤ ਦੀ ਛਾਂ ਹੈ ਪੱਤੇ ਹਨ ਇਹ ਵੀ ਸਾਡੇ 'ਤੇ ਕਿਰਪਾ ਕਰੋ ਸਾਨੂੰ ਛਾਂ ਵੀ ਦੱਸ ਜਾਓ ਅਤੇ ਹਰ ਇੱਕ ਦਰਖਤ ਨੂੰ ਫੁੱਲ ਪੈਂਦਾ ਹੈ ਫਲ ਲੱਗਦਾ ਹੈ ਇਸ 'ਤੇ ਵੀ ਕਿਰਪਾ ਕਰੋ ਗੁਰੂ ਹਰਗੋਬਿੰਦ ਮਹਾਰਾਜ ਦੇ ਵਚਨ ਹਨ ਭਾਈ ਮਨੀ ਸਿੰਘ ਜੀ ਨੇ ਲਿਖੇ ਹੋਏ ਹਨ ਭਾਈ ਗੁਰਦਾਸ ਨੇ ਇਸ਼ਾਰਾ ਕੀਤਾ ਹੈ ਕਿ ਆਪਨੇ ਫਰਮਾਇਆ ਜੜ ਤੇ ਸਿੱਖੀ ਦੀ ਹੈ ਨਿਮਰਤਾ ਜਿਤਨੀ ਇਹ ਮਜ਼ਬੂਤ ਹੋਏਗੀ ਉਤਨੀ ਸਿੱਖੀ ਮਜ਼ਬੂਤ ਹੋਏਗੀ ਅਤੇ ਇਸ ਦੀ ਸ਼ਾਖ ਹੈ ਸੇਵਾ ਜਿਤਨੀ ਕੋਈ ਸੇਵਾ ਨੂੰ ਮਜ਼ਬੂਤ ਕਰੇਗਾ ਸਮਝੋ ਸਿੱਖੀ ਦਾ ਟਾਨ ਮਜ਼ਬੂਤ ਹੋ ਰਿਹਾ ਹੈ ਅਤੇ ਛਾਂ ਹੈ ਪੱਤਰ ਹਨ ਸਾਧ ਸੰਗਤ ਅੱਜ ਦਾ ਆਪਣਾ ਮਜ਼ਮੂਨ ਵੀ ਇਹੀ ਹੈ ਕਿ ਇਤਨੀ ਠੰਡੀ ਛਾਂ ਛੱਡ ਕੇ ਇਨਸਾਨ ਇਹ ਫਿਰਦਾ ਕਿਉਂ ਹੈ ਹੋਰ ਤੂਫਾਨ ਅੰਦਰ ਰੇਗਿਸਤਾਨਾਂ ਅੰਦਰ ਇਸ ਦਾ ਕਾਰਨ ਇਹ ਹੈ ਕਿ ਇਸਨੂੰ ਅਜੇ ਸਮਝ ਹੀ ਨਹੀਂ ਆ ਸਕੀ ਕਿ ਜਿਹੜੀ ਛਾਂ ਹੈ ਸਾਧ ਸੰਗਤ ਹੈ ਮਹਾਰਾਜ ਦਾ ਆਪਣਾ ਇੱਕ ਵਚਨ ਹੈ ਕਿ ਜਿਤਨੇ ਦੁਨੀਆ 'ਤੇ ਦਰਖਤ ਹਨ ਹੇ ਪ੍ਰਭੂ ਇਹ ਸਾਰੇ ਤੇਰੇ ਰੈਸਟ ਹਾਊਸ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਹਿ ਕਿ ਜਿਤਨੇ ਦੁਨੀਆ ਦੇ ਦਰਖਤ ਹਨ ਇਹ ਸਾਰੇ ਤੇਰੇ ਰੈਸਟ ਹਾਊਸ ਨੇ ਰੂਖ ਬਿਰਖ ਤੇਰੇ ਆਰਾਓ ਤੁਸੀਂ ਤਾਂ ਹੁਣ ਟੈਲੀਵਿਜ਼ਨ ਦੇਖਦੇ ਹੋ ਨਾ ਰੋਜ਼ ਸਵੇਰੇ ਅਤੇ ਸ਼ਾਮ ਤਕਰੀਬਨ 5 ਮਿੰਟ ਇੱਕ ਧਰਤੀ ਦੀ ਫਾਈਲ ਖੋਲ੍ਹੀ ਜਾਂਦੀ ਜਿਸ ਨੂੰ ਕਹਿੰਦੇ ਨੇ ਅਰਥ ਫਾਈਲ ਅਤੇ ਉਸ ਫਾਈਲ ਦੇ ਵਿੱਚ ਬਹੁਤਾ ਜ਼ੋਰ ਇਹ ਲਾਉਂਦੇ ਨੇ ਰੱਬ ਦਾ ਵਾਸਤਾ ਜੇ ਦਰਖਤ ਨਾ ਕੱਟਿਆ ਜੇ ਅਤੇ ਜਿੱਥੇ ਕੱਟਿਆ ਜਾ ਰਿਹਾ ਹੈ ਉੱਥੇ ਹੁਣ ਸੁਣਿਆ 3-3 ਸਾਲ ਦੀ ਸਜ਼ਾ ਹੋ ਰਹੀ ਹੈ ਅਤੇ ਕੋਈ ਬਗੈਰ ਮਨਜ਼ੂਰੀ ਤੋਂ ਕੱਟ ਦੇਵੇ ਤਾਂ ਉਸ ਨੂੰ ਕਈ ਮੁਲਕਾਂ 'ਚ ਉਮਰ ਕੈਦ ਦਾ ਵੀ ਐਲਾਨ ਕਰ ਦਿੱਤਾ ਗਿਆ ਤਾਂ ਮੈਂ ਗੁਰੂ ਨਾਨਕ ਅੱਗੇ ਆਪੇ ਸਿਰ ਝੁੱਕ ਜਾਂਦਾ ਪਿਤਾ ਤੂੰ ਕੈਸੀ ਖੂਬਸੂਰਤ ਤੂੰ ਕਹੀ ਕਿ ਦੁਨੀਆ ਦੇ ਸਾਰੇ ਦਰਖਤ ਤੇਰੇ ਰੈਸਟ ਹਾਊਸ ਹਨ ਰੂਖ ਬਿਰਖ ਤੇਰੇ ਆਰਾਓ ਜੇ ਵਾਹਿਗੁਰੂ ਦੇ ਰੈਸਟ ਹਾਊਸ ਇਹ ਦਰਖਤ ਹਨ ਅਤੇ ਵਾਹਿਗੁਰੂ ਦੇ ਹੀ ਇਹ ਅਸਥਾਨ ਸਾਧ ਸੰਗਤ ਹੈ ਜਿੱਥੇ ਛਾਂ ਮਿਲਦੀ ਹੈ ਗੁਰੂ ਪਿਤਾ ਸਾਰਾ ਜ਼ੋਰ ਸਾਧ ਸੰਗਤ 'ਤੇ ਹੀ ਦਿੰਦੇ ਸਨ ਅਤੇ ਜੇ ਜ਼ਰਾ ਕੁ ਸਾਧ ਸੰਗਤ 'ਚ ਕਮਜ਼ੋਰੀ ਆ ਗਈ ਸਮਝ ਲਓ ਅਸੀਂ ਵੀ ਉਸੇ ਤਰ੍ਹਾਂ ਰੇਗਿਸਤਾਨਾਂ ਵਿੱਚ ਭਟਕਾਂਗੇ ਆਪ ਹੀ ਗੁਰੂ ਅਰਜਨ ਪਿਤਾ ਨੇ ਇੱਕ ਸਾਨੂੰ ਮੋਟੀ ਜਿਹੀ ਗੱਲ ਸਮਝਾਈ ਸੀ ਗੁਰੂ ਨਾਨਕ ਪਿਤਾ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਫਰਮਾਇਆ ਸਾਨੇ ਗੁਰੂ ਨਾਨਕ ਹੋਰ ਕੋਈ ਸ਼ਕਤੀ ਲੈ ਕੇ ਸੰਸਾਰ 'ਤੇ ਆਇਆ ਨਹੀਂ ਹੈ ਕਿਸੇ ਹੋਰ ਸ਼ਕਤੀ ਦਾ ਉਹਨਾਂ ਨੇ ਇਸਤੇਮਾਲ ਵੀ ਨਹੀਂ ਕੀਤਾ ਇੱਕੋ ਹੀ ਉਹਨਾਂ ਦੀ ਸ਼ਕਤੀ ਸੀ ਸੰਤ ਸੰਗ ਲੈ ਚੜਿਓ ਸ਼ਿਕਾਰ ਅਤੇ ਮਿਰਗ ਪਕੜੇ ਬਿਨ ਘੋਰ ਹਥਿਆਰ ਬਸ ਉਹਨਾਂ ਨੇ ਸੰਗਤ ਮਜ਼ਬੂਤ ਕਰ ਦਿੱਤੀ ਫਿਰ ਕੋਈ ਕਾਮ ਕੋਈ ਇੰਦਰੀ ਕੋਈ ਕ੍ਰੋਧ ਉਸ ਨੂੰ ਵਾਪਰ ਨਹੀਂ ਸਕਦਾ ਜਿਸ ਨੇ ਸਾਧ ਸੰਗਤ ਮਜ਼ਬੂਤ ਕਰ ਲਈ ਹੈ ਅਤੇ ਬਹੁਤ ਵੱਡਾ ਮਹਾਰਾਜ ਦੇ ਵੇਲੇ ਗੁਰੂ ਹਰਗੋਬਿੰਦ ਵੇਲੇ ਇੱਕ ਵਿਦਵਾਨ ਵੀ ਹੋਇਆ ਹੈ ਇਤਿਹਾਸਕਾਰ ਵੀ ਹੋਇਆ ਹੈ ਉਸਨੇ ਪੁਸਤਕ ਵੀ ਲਿਖੀ ਹੈ ਦਬਸਤਾਨੇ ਮਜ਼ਾਹਬ ਦੁਨੀਆ ਦੇ ਧਰਮਾਂ ਦੀ ਦਾਸਤਾਨ ਉਹਦੇ ਵਿੱਚ ਉਹ ਲਿਖਦਾ ਹੈ ਕਿ ਗੁਰੂ ਨਾਨਕ ਪਿਤਾ ਕੋਈ ਚੀਜ਼ ਹੋਰ ਜਾ ਕੇ ਨਹੀਂ ਸਨ ਬੁਨਿਆਦ ਧਰਦੇ ਜਿੱਥੇ ਵੀ ਗਏ ਨੇ ਸੰਗਤ ਦੀ ਬੁਨਿਆਦ ਧਰਦੇ ਸਨ ਅਤੇ ਇਹੀ ਕਾਰਨ ਹੈ ਕਈ ਸੰਗਤਾਂ ਦੇ ਨਾਂ ਪ੍ਰਸਿੱਧ ਨੇ ਜਿਵੇਂ ਪੱਕੀ ਸੰਗਤ ਅਲਾਹਾਬਾਦ ਅੰਦਰ ਬਨਾਰਸ ਅੰਦਰ ਗੁਰੂ ਨਾਨਕ ਨੇ ਜਿੱਥੇ ਚਰਨ ਪਾਏ ਨੇ ਉਸਦਾ ਨਾਂ ਹੈ ਪੱਕੀ ਸੰਗਤ ਇਸੇ ਤਰ੍ਹਾਂ ਸੰਗਤ ਹੈ ਹਜ਼ੂਰੀ ਸੰਗਤ ਆਪ ਨੇ ਲੰਕਾ ਵਿੱਚ ਜਾ ਕੇ ਆਸਾਮ ਵਿੱਚ ਜਾ ਕੇ ਹਜ਼ੂਰੀ ਸੰਗਤ ਪੈਦਾ ਕੀਤੀ ਹੈ ਅਤੇ ਜਿਸ ਵੇਲੇ ਵਾਪਸ ਆਏ ਨੇ ਆਪ ਨੇ ਕਰਤਾਰੀ ਸੰਗਤ ਬਣਾਈ ਹੈ ਜਿੱਥੇ ਚਰਨ ਪਏ ਸਨ ਉਸਦਾ ਨਾਮ ਪੈ ਗਿਆ ਹੈ ਬੜਾ ਸੰਗਤ ਜਿੱਥੇ ਗੁਰੂ ਤੇਗ ਬਹਾਦਰ ਦੇ ਚਰਨ ਪਏ ਉਸਦਾ ਨਾਮ ਪੈ ਗਿਆ ਛੋਟੀ ਸੰਗਤ ਸਾਰੀ ਥਾਂ ਸੰਗਤ ਹੀ ਸੀ ਤਾਂ ਕਿ ਸਿੱਖ ਪੱਕੀ ਸੰਗਤ ਕਰਨ ਤੋਂ ਬਾਅਦ ਵਾਹਿਗੁਰੂ ਦੀ ਹਜ਼ੂਰੀ 'ਚ ਬਹਿਣ ਦੀ ਜਾਚ ਸਿੱਖ ਲਵੇ ਫਿਰ ਇਹ ਕਰਤਾਰੀ ਸੰਗਤ ਹੈ ਸਾਰੇ ਕਰਤਾਰਪੁਰ ਦੀ ਸੰਗਤ ਨੂੰ ਕੋਈ ਵੀ ਸੱਜਣ ਜਿਸ ਵੇਲੇ ਕਰਤਾਰਪੁਰ 'ਚੋਂ ਹੋ ਕੇ ਆਉਂਦਾ ਸੀ ਵਾਪਸ ਅਤੇ ਕਹਿੰਦੇ ਸਨ ਕਰਤਾਰੀ ਹੋ ਗਿਆ ਹੈ ਭਾਵ ਇਸ ਨੇ ਕਰਤਾਰ ਨੂੰ ਪਾਵਣ ਦਾ ਰਸਤਾ ਲੱਭ ਲਿਆ ਹੈ ਇਹ ਪਿਤਾ ਗੁਰੂ ਨਾਨਕ ਆਪ ਜ਼ਿੰਦਗੀ ਅੰਦਰ ਸੰਗਤ ਨੂੰ ਇਤਨਾ ਮਜ਼ਬੂਤ ਕਰਦੇ ਸਨ ਅਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਥੋੜ੍ਹੇ ਜਿਹੇ ਵੀ ਧਿਆਨ ਨਾਲ ਕੀਤਾ ਹੈ ਗਿਣਤੀ ਵੱਧ ਘੱਟ ਹੋ ਸਕਦੀ ਹੈ ਪਰ ਸੰਗਤ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਤਕਰੀਬਨ 11 ਤੋਂ 12,000 ਵਾਰੀ ਆਇਆ ਹੈ ਹੁਣ ਤੁਸੀਂ ਅੰਦਾਜ਼ਾ ਲਗਾਓ ਕੈਸੀ ਇਤਿਹਾਸ ਗੁਰੂ ਨੇ ਵਰਤੀ ਸੰਗਤ ਦੇ ਲਿਖਣ ਵੇਲੇ ਗੁਰੂ ਗ੍ਰੰਥ ਸਾਹਿਬ ਅੰਦਰ ਆਪ ਨੇ ਜਿੱਥੇ ਵੀ ਸੰਗਤ ਸ਼ਬਦ ਲਿਖਿਆ ਹੈ ਤੱਤੇ ਨੂੰ ਸਿਆਰੀ ਪਾਈ ਬੜਾ ਅਜੀਬ ਜਿਹਾ ਲੱਗੇਗਾ ਕਿ ਨਾ ਤੱਤ ਮੁਕਤਾ ਹੈ ਨਾ ਕੋਈ ਔਂਕੜ ਹੈ ਨਾ ਦੁਲਾਵਾਂ ਹਨ ਜਿੱਥੇ ਵੀ ਸੰਗਤ ਲਿਖਣਗੇ ਤੱਤੇ ਨੂੰ ਸਿਆਰੀ ਪਾਣਗੇ ਐਸੀ ਇਤਿਹਾਸ ਕਿਉਂ ਵਰਤੀ ਨੇ ਤਾਂ ਕਿ ਅਸੀਂ ਮੂਰਖ ਲੋਕ ਸੰਗਤ ਦੀ ਅਰਥ ਗਲਤ ਨਾ ਕਰਨੇ ਸ਼ੁਰੂ ਕਰ ਦੇਈਏ ਅਸੀਂ ਮਜਮੇ ਨੂੰ ਸੰਗਤ ਨਾ ਕਹਿ ਦੇਈਏ ਅਸੀਂ ਕਿਸੇ ਪੀੜ ਨੂੰ ਸੰਗਤ ਨਾ ਕਹਿ ਦੇਈਏ ਇਹ ਜਿਹੜਾ ਗੁਆਂਢੀ ਭਰਾ ਹੈ ਨਾ ਇਸ ਦਾ ਇੱਕ ਵੱਡਾ ਨੁਕਸ ਹੈ ਜਾਂ ਤਾਂ ਜਾਏਗਾ ਪ੍ਰਭੂ ਕੋਲ ਅਕੇਲਾ ਇਹਨੇ ਜਾਣਾ ਮੰਦਰ ਅੰਦਰ ਅਕੇਲਾ ਜਾਏਗਾ ਵੈਸ਼ਨੋ ਮੰਦਰ ਹੋਵੇ ਅਮਰਨਾਥ ਦਾ ਮੰਦਰ ਹੋਵੇ ਦੂਸਰਾ ਬੰਦਾ ਅੰਦਰ ਨਹੀਂ ਜਾ ਸਕਦਾ ਐਸੀ ਗੁਫਾ ਬਣਾਈ ਹੋਈ ਨੇ ਤੁਹਾਨੂੰ ਅਕੇਲਾ ਜਾਣਾ ਪਵੇਗਾ ਜਾਂ ਗੁਆਂਢੀ ਨੇ ਇੱਕ ਨਵਾਂ ਤਰੀਕਾ ਲੱਭ ਲਿਆ ਹੈ ਭੀੜ ਬੜੀ ਪਾਏਗਾ ਕੁੰਭ ਦੇ ਮੇਲੇ ਅੰਦਰ 20 ਲੱਖ 30 ਲੱਖ ਖੜਾ ਕਰ ਦੇਵੇਗਾ ਇਸ ਦੇ ਅਰਥ ਇਹ ਨੇ ਉਸ ਦੀ ਸੰਗਤ ਬਣ ਨਹੀਂ ਸਕੀ ਜਾਂ ਅਕੇਲਾ ਹੈ ਜਾਂ ਭੀੜ ਹੈ ਸਾਡੇ ਵਿੱਚ ਵੀ ਕਈ ਸੱਜਣ ਐਸੇ ਪੈਦਾ ਹੋ ਜਾਂਦੇ ਹਨ ਜਾਂ ਹੋ ਗਏ ਹਨ ਜਿਹੜੇ ਸਾਨੂੰ ਇਹ ਉਪਦੇਸ਼ ਕਰਨ ਲੱਗ ਪੈਂਦੇ ਨੇ ਕਿ ਤੂੰ ਅਕੇਲਾ ਜਪਿਆ ਕਰ ਵੱਖਰਾ ਜਪਿਆ ਕਰ ਅਸਥਾਨ ਬਣਾ ਲੈ ਸਾਨੂੰ ਐਸਾ ਐਸਾ ਉਪਦੇਸ਼ ਦਿੰਦੇ ਨੇ ਕਿ ਅਸੀਂ ਯਕਦਮ ਸੰਗਤ ਕੋਲੋਂ ਟੁੱਟ ਜਾਈਏ ਈਸਾਈਆਂ ਵਿੱਚ ਤਾਂ ਹੈ ਸਾਡੇ ਵਿੱਚ ਨਹੀਂ ਹੈ ਬਾਈਬਲ ਵਿੱਚ ਜ਼ਿਕਰ ਆਉਂਦਾ ਹੈ ਕਿ ਫਲਾਈਟ ਆਫ ਐਲੋਨ ਟੂ ਦੀ ਐਲੋਨ ਈਸਾ ਜੀ ਕਹਿੰਦੇ ਸਨ ਕਿ ਵਾਹਿਗੁਰੂ ਕੋਲ ਜਾਣ ਲਈ ਉਡਾਨ ਭਰਨੀ ਚਾਹੀਦੀ ਅਕੇਲੇ ਫਲਾਈਟ ਆਫ ਐਲੋਨ ਟੂ ਦੀ ਐਲੋਨ ਅਕੇਲੇ ਕੀ ਅਕੇਲੇ ਕੋ ਉਡਾਨ ਹੈ ਅਸੀਂ ਤਾਂ ਜਪ ਜੀ ਪੜ੍ਹਨ ਵਾਲੇ ਹਾਂ ਅਸੀਂ ਤਾਂ ਗੁਰੂ ਨਾਨਕ ਨੂੰ ਪੜ੍ਹਨ ਵਾਲੇ ਹਾਂ ਮਹਾਰਾਜ ਤਾਂ ਕਹਿੰਦੇ ਨੇ ਪਰਿਵਾਰ ਹੈ ਸਾਧਾਰ ਸਾਰੇ ਪਰਿਵਾਰ ਨੂੰ ਲੈ ਕੇ ਆਉਣਾ ਹੈ ਸਾਰੇ ਪਰਿਵਾਰ ਦਾ ਛੁਟਕਾਰਾ ਕਰਨਾ ਜੇ ਤੂੰ ਛੁੱਟ ਗਿਆ ਹੈ ਤਾਂ ਇਸਦਾ ਕੋਈ ਲਾਭ ਨਹੀਂ ਹੈ ਬੜਾ ਕਠਿਨ ਹੈ ਇਕੱਠਿਆਂ ਹੋ ਕੇ ਟੁਰਨਾ ਅਕੇਲਾ ਟੁਰਨਾ ਬੜਾ ਆਸਾਨ ਹੈ ਇਹ ਗੁਰੂ ਅਰਜਨ ਪਿਤਾ ਕਹਿੰਦੇ ਹੁੰਦੇ ਸਨ ਅਕੇਲੇ ਟੁਰਨਾ ਕਦੀ ਮੁਸ਼ਕਲ ਨਹੀਂ ਜਿੱਥੇ ਮਰਜ਼ੀ ਮੈਂ ਚਲੇ ਜਾਵਾਂ ਸਾਥ ਨੂੰ ਲੈ ਕੇ ਜਾਣਾ ਹੋਵੇ ਤਾਂ ਬੜੀ ਸੰਭਾਲ ਚਾਹੀਦੀ ਹੈ ਕਦੀ ਪਿੱਛੇ ਦੇਖਣਾ ਪੈਂਦਾ ਹੈ ਕਦੀ ਅੱਗੇ ਦੇਖਣਾ ਪੈਂਦਾ ਹੈ ਕਦੀ ਹੱਟ 'ਤੇ ਨਹੀਂ ਗਿਆ ਕਦੀ ਉਂਗਲ ਪਕੜਨੀ ਪੈਂਦੀ ਹੈ ਇਹ ਹੈ ਸਾਧ ਸੰਗਤ ਜਿਹੜਾ ਵੀ ਸੰਗਤ ਵਿੱਚ ਆ ਗਿਆ ਹੈ ਸਭ ਦੀ ਉਡਾਨ ਇਕੱਠਿਆਂ ਹੀ ਭਰੀ ਜਾਏਗੀ ਇੰਝ ਜਾਣਿਆ ਜੇ ਸੰਗਤ 'ਚ ਬੈਠੇ ਹੋਏ ਜੋ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਸਾਧ ਸੰਗਤ ਆਸਨ ਨਿਰੰਕਾਰੀ ਕਿ ਜੋ ਸਾਧ ਸੰਗਤ ਤੁਸੀਂ ਆਸਨ ਲਾ ਕੇ ਬੈਠੇ ਹੋਏ ਹੋ ਨਾ ਇਹ ਸਾਰੇ ਨਿਰੰਕਾਰ ਦੇ ਆਸਨ ਹਨ ਇਸ ਤੋਂ ਵੱਡੀ ਹੁਣ ਦਾਤ ਸਾਨੂੰ ਕੀ ਮਿਲ ਸਕਦੀ ਹੈ ਇਸ ਲਈ ਜਿਹੜੇ ਮਹਾਤਮਾ ਪੁਰਸ਼ ਸਨ ਕਥਾ ਕਰਨ ਵਾਲੇ ਕਹਿੰਦੇ ਸਨ ਆਸਨ ਲਾ ਕੇ ਬੈਠ इस तरह अड़िंग बड़िंग होके ना बैठ, क्योंकि ये तो आसन है, निरंकार का आसन है। तो भाई गुरदास जी ने तो एक होर बड़ी उच्ची गल कही है सानू समझान लई कि करतारपुर विच गुरु नानक पिता ने होर कुछ नहीं किया। करतारपुर वसावन का वड्डा कारण ये सी, धर्मसाल करतारपुर साध संगत सचखंड वसाया। करतारपुर अंदर साध संगत मजबूत करके सचखंड ही इत्थे पैदा कर दिता। कबीर जी ने भी आख्या है, इस करके साध संगत जी जो महिमा है इसनू कदी किसे वेले कट्टण ना देना। डर मैनू भी है, आप नू भी है, सानू इस करके बार बार कहना पैंदा है कि थोड़ी जी नींद त्यागो, नितनेम नींद चों कढ़ो। आम तौर पर ऐसा होया नहीं है, सानू ये ख्याल पैदा हो गया कि मैं दो होर या दस मिनट होर शायद मंजे ते जे सो लवांगा तो मैनू आराम बहुता हो जाएगा। एक अत्यंत भुलेखा है जेड़ा हुन अज दी साइंस या युग इसनू कट रहा है कि जिस वेले तू एक नींद ले ली है, शायद गुरु गोबिंद सिंह जी पिता का यह शब्द जेड़ा असी रोज़ कई बार सुनाने। मैं अपने अजीज बच्चे भाई अमरीक सिंह जी जख्मी नू बेनती भी यही कर रहा हाँ, सिद्धांतक शब्द बोली ताकि जेड़ी संगत आ रही है इसनू शब्दां राही सिद्धांत मिल जाए। कि आपने सानू सिद्धांत नहीं दसिया, खंडत निंद्रा जेड़ी नींद है ए एक वारी जे किसे दी खंडित हो गई है, समझो पूरी नींद हो गई है, बाकी तो सारा आलस है। अते बहुते जेड़े महापुरुष हैं एक वारी सोन तो बाद दूसरी वारी नींद नहीं सर लेंदे। इस करके साड़ा एक पुराना मुहावरा बन गया कि नींद विच्चों नितनेम नू कढ़ो। इसलिए अमृत वेले ते आपने ज़्यादा जोर दिता, संगत दे अंदर जिस वेले कोई आवेगा उसनू अपने आप ही ये महसूस होने लग पवेगा कि ये जड़ा सचखंड वसाया है। इस करके वसाया है कि कोई सज्जन किसे वेले होर पासे ना चाके, ये तां शुरू हो गया है क्योंकि संगत दी ना मजबूती करके, इत्थे पूर्ण खुराक ना मिलन करके, या इत्थे जो रूहानी खुराक है ना होन करके, तां सारियां नू ख्याल पैदा होया किसी होर थां ते जाना चाहिए। ये तत्ते नू सियारी इस वास्ते पाई, संगत संगति जो जिथे बैठन तो बाद मेरी उड़ान भरी जाए, गति हो जाए, उच्चा हो जावा, मैं नीवा रवा ही ना, मेरी आत्मा उच्ची हुंदे हुंदे आत्म है परमात्म है, आत्म बस है जस के जस है। आत्मा नू बस करन दा रस्ता स्वय संगत तो होर है ही नहीं है। इस करके महाराज ने इतना जोर दिता कि संगत नू मजबूत करो। यही छां है, यही ठंड है। इतिहास विच बेअंत साखियां हन जिन्हां दा जिक्र साडे सारे ग्रंथां विच आया है, पर एक ऐसी साखी है जिहड़ी रोज़ साडे अंदर सवाल उठांदी है। आम तौर ते जवाब उह शायद साखी दे जाए, क्योंकि साखी दा भी कम एक है कि समझां साखिए। जिस वेले गल समझना ना आवे फिर महाराज कहंदे ने साखी सुना दिओ ताकि ये समझने च आसानी हो जाए। होर साखी दा कोई मतलब कहानी नहीं सुनानी। असी कई बारी आख्या है कि कहानी दे अंदर जो सब तो वड्डा औगन है कहा नी, ज्यो जी आखी ज्यो जी ना आखी। कहानी यही है, कही है तो नहीं कही, लेकिन साखी ऐसी है, ये विटनेस है, मोर है, शहादत है। उसे वेले समझ आ जाएगी जिस वेले सानू जरा कु बाणी नू या किसे गल नू समझने च औकड़ आए। साखी इस तरह प्रसिद्ध है, गुरु नानक महाराज दा जाना होया पहली उदासी वेले गया वेखे, आप ने जिथे जाते सन संगत ते बन जाती सी, कीर्तन हुंदे सन। दो दुकानदार रोज़ अपनी दुकान बंद करके टुरन, चौराहे तक कट्ठे आवन, एक चला जाए वेसवा दे घर ते दूसरा दुकानदार कीर्तन सुन आ जाए। कुछ देर जब तक चलता रहा, एक दिन की होया ਜਿਹੜਾ ਜਾਂਦਾ ਸੀ ਨਾ ਵੇਸਵਾ ਦੇ ਦਰਵਾਜ਼ੇ, ਉਸ ਨੂੰ ਰਸਤੇ 'ਚ ਲੱਗਾ ਠੁੱਡਾ। ਅਤੇ ਜਿਸ ਵੇਲੇ ਉਸਨੇ ਨੀਂਹ ਜਲਾ ਕੇ ਦੇਖਿਆ ਅਤੇ ਠੁੱਡਾ ਲੱਗਣ ਤੋਂ ਬਾਅਦ ਉਹਨੂੰ ਨਜ਼ਰੀ ਪਈ ਇੱਕ ਮੋਰ, ਮੋਰ ਉਸਨੇ ਉਠਾ ਲਈ। ਅਤੇ ਜਿਹੜਾ ਜਾਂਦਾ ਸੀ ਰੋਜ਼ ਕੀਰਤਨ ਨੂੰ, ਉਸ ਨੂੰ ਵੀ ਲੱਗਾ ਠੁੱਡਾ ਅਤੇ ਚੁੱਭੀ ਸੂਰ, ਵਗਿਆ ਖੂਨ ਅਤੇ ਸੰਗਤ ਕਰਕੇ ਜਿਸ ਲਈ ਦੋਨੋਂ ਵਾਪਸ ਹੋਏ। ਅਗਲਾ ਦਿਨ ਆਇਆ, ਕਹਿਣਗਾ ਤੱਕ ਲਿਆ, ਜਿਵੇਂ ਤੁਹਾਨੂੰ ਕਈ ਵਾਰੀ ਕਹਿੰਦੇ ਨੇ, ਦੇਖ ਲਿਆ ਸੰਗਤ ਦਾ ਅਸਰ ਕਿ ਤੂੰ ਜਾਣਾ ਹੈ, ਸੂਲ ਚੁੱਭੀ ਆ, ਖੂਨ ਵਗਿਆ ਹੀ, ਇਹ ਦੇਖ ਮੇਰੇ ਵੱਲ, ਮੈਂ ਵੇਸਵਾ ਦੇ ਦਰਵਾਜ਼ੇ ਜਾਣਾ ਕਾਮੀ ਹਾਂ, ਮੈਨੂੰ ਰਸਤੇ ਅੰਦਰ ਮੋਰ ਮਿਲੀ ਹੈ। ਪਰ ਸੰਗਤ ਵਾਲਾ ਸਿਆਣਾ ਸੀ, ਕਹਿਣ ਲੱਗਾ ਚਲੀਏ ਇਹ ਗੁਰੂ ਨਾਨਕ ਕੋਲੋਂ ਹੀ ਪੁੱਛੀਏ, ਐਸਾ ਕਿਉਂ ਹੋ ਗਿਆ, ਮੈਂ ਉਹਨਾਂ ਦੇ ਦਰਵਾਜ਼ੇ ਜਾਣਾ, ਮੈਨੂੰ ਰਸਤੇ ਅੰਦਰ ਸੂਲ ਚੁੱਭੀ ਹੈ, ਖੂਨ ਵਗਿਆ ਹੈ, ਤੂੰ ਵੇਸਵਾ ਦੇ ਦਰਵਾਜ਼ੇ ਜਾਣਾ, ਤੈਨੂੰ ਠੁੱਡਾ ਲੱਗਾ ਹੈ, ਮੋਹਰ ਮਿਲੀ ਹੈ, ਉਹਨਾਂ ਕੋਲ ਹੀ ਚੱਲ ਕੇ ਨਿਸਤਾਰਾ ਕਰੀਏ। ਅਤੇ ਫਿਰ ਮਹਾਰਾਜ ਕੋਲ ਆਏ। ਗੁਰੂ ਨਾਨਕ ਸਾਹਿਬ ਦਾ ਆਪਣਾ ਢੰਗ ਹੈ, ਸ਼ਾਇਦ ਦੁਨੀਆ 'ਤੇ ਕੋਈ ਐਸਾ ਢੰਗ ਸੰਸਾਰ 'ਤੇ ਹੈ ਨਹੀਂ ਹੈ। ਕਹਿਣ ਲੱਗੇ ਭਾਈ ਪਹਿਲਾਂ ਉੱਥੇ ਹੀ ਚਲੋ ਜਿੱਥੇ ਤੈਨੂੰ ਠੁੱਡਾ ਲੱਗਾ ਹੈ ਅਤੇ ਮੋਹਰ ਮਿਲੀ ਆ, ਜਿੱਥੇ ਤੈਨੂੰ ਚੁੱਭੀਏ ਸੂਲ ਅਤੇ ਖੂਨ ਵਗਿਆ ਹੈ, ਉੱਥੇ ਚਲੀਏ। ਜਿਸ ਵੇਲੇ ਪੁੱਜੇ ਉਸ ਕਾਮੀ ਦੇ ਨਾਲ ਜਿੱਥੇ ਉਸਨੂੰ ਮੋਹਰ ਮਿਲੀ ਸੀ, ਥੱਲੇ ਡਿੱਠਾ ਗਾਗਰ ਹੈ, ਗਾਗਰ ਕੋਲਿਆਂ ਨਾਲ ਭਰੀ ਹੋਈ ਹੈ। ਅਤੇ ਮਹਾਰਾਜ ਕਹਿਣ ਲੱਗੇ ਹੈ ਦੇਖ ਲੈ, ਤੇਰੇ ਪਾਗਾਂ ਵਿੱਚ ਮੋਹਰਾਂ ਦੀ ਗਾਗਰ ਸੀ, ਪਰ ਜਾ ਜਾ ਕੇ ਤੂੰ ਕੰਮ ਕਰ ਕਰਕੇ ਦੁਬਾਰੇ ਜਲ ਜਲ ਕੇ ਸਾੜ ਸਾੜ ਕੇ ਸਰੀਰ ਨੂੰ ਤੂੰ ਇਹ ਕੋਲੇ ਬਣਾ ਲਿਆ ਹੈ, ਇੱਕ ਜੇ ਬਚੀ ਹੈ ਅਤੇ ਜਿਹੜੀ ਥੋੜ੍ਹਾ ਜਿਹਾ ਸੰਗ ਕੀਤਾ ਸੀ ਉਸ ਕਰਕੇ ਬਚ ਗਈ ਹੈ, ਸ਼ਾਇਦ ਇਹ ਵੀ ਕੋਲਾ ਬਣ ਜਾਂਦੀ। ਅਤੇ ਜਿਸ ਨੂੰ ਲੱਗੀ ਸੀ ਚੁੱਭੀ ਸੀ ਸੂਲ, ਉਸ ਥਾਂ 'ਤੇ ਪੁੱਜੇ ਨੇ ਅਤੇ ਥੱਲੇ ਕਹਿੰਦੇ ਨੇ ਸੱਪਾਂ ਦੀ ਖੁੱਡ ਸੀ। ਕਹਿਣ ਲੱਗੇ ਤੈਨੂੰ ਤਾਂ ਸੱਪ ਨੇ ਕੱਟਣਾ ਸੀ, ਜ਼ਹਿਰ ਚੜ੍ਹਨਾ ਸੀ, ਸੂਲ ਹੀ ਤੈਨੂੰ ਚੁੱਭੀ ਹੈ, ਖੂਨ ਵਗਿਆ ਹੈ, ਸੰਗਤ ਅੰਦਰ ਜੋ ਮੋਹਰਾ ਹੈ ਉਹ ਮਿਹਰ ਬਣ ਜਾਂਦੀ ਹੈ, ਅਤੇ ਜੋ ਮੋਹਰ ਹੈ ਜੇ ਸੰਗਤ ਨਾ ਕਰੋਗੇ ਤਾਂ ਮੋਹਰਾ ਬਣ ਜਾਏਗੀ। ਬਸ ਇਹ ਮਹਾਤਮਾ ਸਾਨੂੰ ਪਿਤਾ ਗੁਰੂ ਨਾਨਕ ਸਮਝਾ ਕੇ ਚਲੇ ਗਏ, ਜਿਸ ਦਾ ਵੀ ਕਦਮ ਸੰਗਤ ਵੱਲ ਵੱਧ ਰਿਹਾ ਹੈ, ਸਮਝ ਲਓ ਉਸ ਦੀ ਜ਼ਿੰਦਗੀ ਅੰਦਰ ਸਾਰਾ ਜ਼ਹਿਰ ਖਤਮ ਹੋ ਰਿਹਾ ਹੈ, ਹੋ ਹੀ ਨਹੀਂ ਸਕਦਾ ਉਸਨੂੰ ਜ਼ਹਿਰ ਚੜ੍ਹੇ। ਅਤੇ ਜਿਹੜਾ ਇਹ ਕਹਿੰਦਾ ਕੋਈ ਲੋੜ ਨਹੀਂ ਹੈ, ਬੇਸ਼ੱਕ ਕਿਸੇ ਸਥਾਨ ਦੇ ਉੱਤੇ ਉਹਨੂੰ ਸੰਸਾਰੀ ਤੌਰ 'ਤੇ ਕੁਛ ਮਿਲ ਜਾਏ, ਪਰ ਜੋ ਉਸ ਆਪਣੇ ਸਵਾਸਾਂ ਨੂੰ ਜ਼ਿੰਦਗੀ ਨੂੰ ਕੋਲਾ ਬਣਾ ਰਿਹਾ ਹੈ, ਉਸ ਦਾ ਅੰਦਾਜ਼ਾ ਲਗਾਉਣਾ ਇਸ ਮਹਾਰਾਜ ਦੀ ਤੁਕ 'ਚੋਂ। ਖੇਤ ਸਰੀਰ ਜੋ ਬੀਜੀਏ, ਜੋ ਵੀ ਖੇਤ ਦੇ ਸਰੀਰ ਵਿੱਚ ਬੀਜ ਰਿਹਾ ਹੈ, ਅੰਤ ਖਲੋਆ ਆਏ, ਹੋ ਨਹੀਂ ਸਕਦਾ ਕਿ ਸਾਹਮਣੇ ਉਹ ਖਲੋ ਨਾ ਜਾਏ ਜੋ ਇਸ ਸਰੀਰ ਰੂਪੀ ਖੇਤ ਵਿੱਚ ਬੀਜ ਰਿਹਾ ਹੈ। ਸੰਗਤ ਅੰਦਰ ਗਲਤ ਬੀਜਣਾ ਨਹੀਂ ਹੋਏਗੀ, ਇਹ ਸਾਨੂੰ ਪਿਤਾ ਸਮਝਾਉਂਦੇ ਰਹੇ ਹਨ, ਦੱਸਦੇ ਰਹੇ ਹਨ। ਅਤੇ ਇਹ ਹੀ ਸੀ ਗੁਰੂ ਗੋਬਿੰਦ ਸਿੰਘ ਜੀ ਪਿਤਾ ਦੀ ਸਭ ਤੋਂ ਵੱਡੀ ਦੇਣ ਕਿ ਸੰਗਤ ਕੀਨੀ ਖਾਲਸਾ, ਇਹ ਸੰਗਤ ਹੀ ਖਾਲਸਾ ਬਣੀ ਹੈ। ਆਪਨੇ ਫਿਰ ਜਿਤਨੇ ਹੁਕਮਨਾਮੇ ਜਾਰੀ ਕੀਤੇ ਹਨ, ਉਹੀ ਤਾਂ ਗੁਰੂ ਹਰਗੋਬਿੰਦ ਮਹਾਰਾਜ ਦਾ ਵੀ ਹੁਕਮਨਾਮਾ ਹੈ ਕਿ ਜਿਸ ਵੇਲੇ ਸੰਗਤ ਦ੍ਰਿੜ ਹੋ ਜਾਏ ਨਾ, ਅਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਹੁਕਮਨਾਮਾ ਬਨਾਰਸ ਦੀ ਸੰਗਤ ਦੇ ਨਾਂ ਲਿਖਿਆ ਹੈ, ਤੁਸੀਂ ਮੇਰਾ ਖਾਲਸਾ ਹੋ। ਇਹ ਗੁਰੂ ਹਰਗੋਬਿੰਦ ਮਹਾਰਾਜ ਦੇ ਵੀ ਹੁਕਮਨਾਮੇ ਵਿੱਚ ਹੈ। ਭਾਵ ਇਹ ਕਿ ਜਿਸ ਵੇਲੇ ਸੰਗਤ ਮਜ਼ਬੂਤ ਹੋ ਜਾਏਗੀ, ਉਸ ਵੇਲੇ ਵਾਹਿਗੁਰੂ ਅਤੇ ਤੁਹਾਡੇ ਦਰਮਿਆਨ ਕਦੀ ਕੋਈ ਖੜਾ ਨਹੀਂ ਹੋ ਸਕਦਾ। ਖਾਲਸਾ ਦੇ ਠੀਕ ਅਰਥ ਹੀ ਇਹ ਹਨ, ਵਾਹਿਗੁਰੂਜ਼ ਓਨ, ਕਿੰਗਜ਼ ਓਨ। ਜਿਹੜਾ ਵਾਹਿਗੁਰੂ ਦਾ ਹੋ ਜਾਏ ਉਹ ਖਾਲਸਾ ਹੈ, ਜਾਂ ਖਾਲਸੇ ਦੇ ਅਰਥ ਜੋ ਭਾਈ ਨੰਦ ਲਾਲ ਜੀ ਨੇ ਕੀਤੇ ਹਨ ਉਹ ਤਾਂ ਇਹ ਹੀ ਹਨ ਕਿ ਖਾਲਸਾ ਦਾ ਅਰਥ ਹੈ ਹੋਟਲਾਈਨ, ਐਸਾ ਕੋਈ ਟੈਲੀਫੋਨ ਜਿਸ ਵੇਲੇ ਉਠਾਓ ਤੁਹਾਡੀ ਗੱਲ ਸਿੱਧੀ ਵਾਹਿਗੁਰੂ ਨਾਲ ਹੋ ਜਾਏ, ਤੁਹਾਨੂੰ ਕਿਸੇ ਵੇਲੇ ਵਿਚਕਾਰ ਲੋੜ ਨਹੀਂ ਹੈ। ਇਹ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਜੋ ਸੰਗਤ ਆਰੰਭ ਕੀਤੀ ਉਸ ਦਾ ਪਰਪਕਾਰ ਅਸੀਂ ਸਾਰੇ ਹੁਣ ਲੈ ਰਹੇ ਹਾਂ। ਸੰਗਤ ਜਿਤਨੀ ਮਜ਼ਬੂਤ ਹੋਏਗੀ, ਕਹਿਣ ਦੀ ਵਾਰ ਵਾਰ ਕਿਸੇ ਨੂੰ ਲੋੜ ਹੀ ਨਾ ਪਵੇ, ਭਾਵੇਂ ਮੰਦਿਰ ਨਾ ਬਣ ਜਾਏ ਸਾਡਾ ਗੁਰਦੁਆਰਾ, ਇਹ ਡਰ ਮੈਨੂੰ ਵੀ ਪਾਸ ਰਿਹਾ, ਹਿੰਦੁਸਤਾਨ ਵਿੱਚ ਵੀ ਇਹ ਡਰ ਆ ਗਿਆ, ਸੰਸਾਰ ਵਿੱਚ ਵੀ ਇਹ ਡਰ ਹੈ। ਐਸਾ ਨਾ ਹੋਵੇ, ਅਸੀਂ ਆਈਏ, ਮੱਥਾ ਟੇਕੀਏ, परिक्रमा करिए, वापस चले जाइए, 10 मिनट बैठ के शब्द नू सुनिए ही ना, मंदिर बन जाएगा, गुरुद्वारा नहीं रहेगा। ऐसा ना हो जाए कि हर एक दे दिमाग विच यही आना शुरू हो जाए कि सिर्फ मत्था टेकना। ये भाई कन्हैया जी ने एक कुंडी खोली सी। भाई कन्हैया जी जिस वेले कोई बचन करते सन उन्होंने तजर्बे विचों ही सानू कई कुछ मिले है। जिवें संगत विच ही आप देख लो दृष्टि किस तरह होंगी है। संगत की सब तो वड्डी दृष्टि जो गुरु की होगी, भाई कन्हैया जी के शब्द अनुसार शरीर में अशरीर दिखाई दिया। कैसा है भाई कन्हैया जी का एक कहा बचन। भाई कन्हैया जी आप भटक रहे सन, उन्हों की सारी जिंदगी च लिखा है, कभी जंगलों अंदर, कभी घर अंदर, कभी अस्थाना ते पटक पटक के किसी ने कहा जे लैना ही कुछ तो आनंदपुर जा, गुरु तेग बहादुर के दरवाजे ते जा। महाराज ने देखा आया है कोई जग्यासु कुछ लैन आया है, आपने उन्हें कड़ा दे दिता, कड़ा पानी का क्या भर लिया। भाई कन्हैया जी पानी का कड़ा भरन गए, हेठा आए दरिया चो पानी भरिया, उत्ते लै गए पहाड़ी सी। महाराज ने कड़ा देखिया, आपने अपने हथ धोते पानी डोल दिता, कहन लगा जा फिर कड़ा भर लिया। वह फिर कड़ा भरन चला गया, वह भर के ले आया, आपने अपने चरणों से डोलिया, कड़ा डोल दिता, कहने लगा जा फिर भर के लिया। तकरीबन लिखे साढ़े इतिहास अंदर 3 महीने भाई कन्हैया जी इस तरह कड़ा भर के लियावन महाराज डोल देन। वो देखते पे सन जे मेरा कड़ा डोलन नाल इहदे मत्थे ते शिकन आ गया, त्रिउड़ी आ गई, ये फिर जंग च किस तरह पिलाएगा किसी दुश्मन नू जिस नू काहिल होंदा होया देखेगा कि किसी सिख ने उस नू किसी ने किसी सिख नू काहिल कीता, ये तो फिर विचकड़ा पा के बैठ जाएगा। देख रहे सन मेरे डोलन नाल इस दे मत्थे ते कोई शिकन आया है कि नहीं, जे मेरे डोलन नाल इहदे मत्थे ते कोई गुस्सा नहीं आया तो फिर पानी हर एक नू पिलावन वेले इहदा मुख चमकदा रहेगा। ऐसा ही होया। एक दिन फिर 3 महीनों तो बाद जिस वेले कड़ा भर के लियाया ने, आपने रख लिया तो लिखिया है गो नाल देखिया भाई कन्हैये वल, तो लोगों पूछा भाई कन्हैया तुम होया कि उस वेले, ये फिर शब्द ने भाई कन्हैया जी दे मुझे शरीर में अशरीर दिखाई दिया, मैनू दिखा दिता कि शरीर कुछ नहीं है, इस विच जो अशरीर है जो आत्मा है यही सब कुछ है। संगत अंदर आया सब तो वड्डा काम यही होएगा कि सानू उतनी देर अपने शरीर का ख्याल नहीं रहन लगा। अते वड्डी एहतियात ही यही वरतदे सन महापुरश, खासकर भाई सेवा राम जेड़े सेवा पंथी सन, कथा करते सन बड़ी सुंदर कथा करते सन। एक बारी कथा पे करन एक प्रबंधक आया, प्रधान आया, प्रधान ने आके अपनी जेब चों एक चिट्ठी कढ ली तो अपने अगे रख ली। कैसे सन ये लोग जुरत वाले, कथा बंद करती, थले जाके अपना बिस्तरा बन लिया तो दौड़ते गए सारे, भाई साहब की होया ऐसा क्यों आपने किया, कथा के बच्चे छड़ के आ गए तो शहर ही साढ़ा छड़ के जान लगे हो। भाई सेवा राम जी कहन लगे जे संगत विच तुसाने पत्रियां वाचनिया ने तो फिर मेरा संगत च रहन का कोई भाव नहीं है। संगत च बैठ के होर कोई गल ना करो, कभी कोई कागज़ कढ़ लैंदा है, कभी कोई कंधा च आवाज़ देन लग पैंदा है, ऐसा एहतियात जिहड़ा थोड़ा जिहा समा मिलता है ये सब तो वड्डी एहतियात सिख करदा रहा है, गुरु करांदा रहा है, अते जिहड़े भी साडे बजुर्ग होए हन करदे रहे हन, ये सानू समझ आएगी जिस वेले संगत नू मजबूत करांगे फिर देखना किसे थां तों कोई लहर नहीं उठेगी जिहड़ी सानू किसे वेले भी लपेट लवे जे संगत मजबूत है। अते हुण संगत दी महिमा गाण दी लोड़ नहीं है क्योंकि सुखमणि साहिब दा पाठ हर एक दे हिरदे विच गूंजदा है। सतवीं अष्टपदी इसे गल दा ज्ञान करा रही है कि संगत करन दे नाल कितना कुछ प्राप्त हुंदा है कि इतना प्राप्त नहीं हुंदा। सब तो पहली प्राप्ति तो तुसां आप ही पढ़ ली, साध के संग मुख उज्जल हो चमक आ जाएगी, अपने आप मायूसी दूर हो जाएगी, साध संग मल सगली खो। ये हो ही नहीं सकता कि कोई मैल चमड़ जाए जेड़ा इस स्थान ते आके आप गुरु की बाणी सुन के गया है, उन्हें मैल किवें चमड़ जाएगी। जे चमड़ भी जाएगी तो फिर अपने आप सवेरे ਜੇ ਸਾਬਣ ਲਾ ਕੇ ਧੋਏਗਾ ਤੇ ਸ਼ਬਦ ਨਾਲ ਵੀ ਧੋ ਲਵੇਗਾ। ਇਹ ਹੋ ਹੀ ਨਹੀਂ ਸਕਦਾ ਕਿ ਸਾਧ ਕੇ ਸੰਗ ਮਿਟੇ ਅਭਿਮਾਨ। ਜਿਹੜਾ ਅੰਦਰ ਦਾ ਬਾਹਰਲਾ ਮਾਨ ਤੇ ਮੈਂ ਰੋਕ ਲਵਾਂਗਾ, ਹੱਥ ਜੋੜ ਕੇ ਰੋਕ ਲਵਾਂਗਾ, ਨਿਮਰਤਾ ਨਾਲ ਰੋਕ ਲਵਾਂਗਾ, ਦਿਖਾਵੇ ਨਾਲ ਰੋਕ ਲਵਾਂਗਾ, ਅੰਦਰ ਦਾ ਹੰਕਾਰ ਨਹੀਂ ਰੁਕਦਾ, ਸਿਰਫ ਸਾਧ ਸੰਗਤ ਹੈ ਜਿਹੜਾ ਅੰਦਰ ਦਾ ਹੰਕਾਰ ਰੋਕ ਲਵੇਗਾ। ਇਹ ਹੁਣ ਘਰ ਜਾ ਕੇ ਇਸ ਅਸ਼ਟਪਦੀ ਨੂੰ ਧਿਆਨ ਨਾਲ ਪੜ੍ਹਨਾ ਤੇ ਫਿਰ ਭਾਵੇਂ ਜਗਾ ਕੇ ਕਹਿਣਾ, ਉੱਚੀ ਆਵਾਜ਼ ਨਾਲ ਕਹਿਣਾ ਆਪਣੇ ਬੱਚਿਆਂ ਨੂੰ ਕਿ ਸੰਗਤ ਨਾ ਵਿਸਾਰ, ਫਿਰ ਤੈਨੂੰ ਸਵਾਦ ਆਏਗਾ, ਫਿਰ ਪਤਾ ਲੱਗੇਗਾ ਕਿ ਅਸੀਂ ਕਿਉਂ ਆਖਨੇ ਹਾਂ ਕਿ ਇਸ ਜਗ੍ਹਾ ਉੱਤੇ ਦਾਤਾ ਇੱਕ ਤੂੰ ਕਿਰਪਾ ਕੀਤੀ ਹੋਈ ਹੈ, ਆਵਾਜ਼ ਤੇ ਉੱਠ ਰਹੀ ਹੈ। ਕੱਲ ਹੁਣ ਪੁਰਬ ਹੈ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਦਾ, ਹਰ ਪੁਰਬ ਨੂੰ ਉਸੇ ਤਰ੍ਹਾਂ ਮਨਾਓ ਜਿਸ ਤਰ੍ਹਾਂ ਗੁਰੂ ਨਾਨਕ, ਗੁਰੂ ਅਰਜਨ, ਗੁਰੂ ਗੋਬਿੰਦ ਸਿੰਘ ਜੀ ਦਾ ਮਨਾਉਂਦੇ ਹਾਂ। ਭਾਈ ਗੁਰਦਾਸ ਦੀ ਪਹਿਲੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀਆਂ ਪਹਿਲੀ ਵਾਰ ਦੀ ਪਹਿਲੀ ਪੌੜੀ ਵਿੱਚ ਜੇ ਸਿੱਖ ਕੋਲੋਂ ਕੁਛ ਮੰਗ ਕੀਤੀ ਹੈ, ਜਿਵੇਂ ਢਾਡੀ ਆਮ ਤੌਰ 'ਤੇ ਮੰਗ ਕਰਦੇ ਹਨ, ਕਦੇ ਕਿਸੇ ਢਾਡੀ ਨੂੰ ਸੁਣਨਾ, ਉਹਦੀ ਵਾਰ ਵਿੱਚ ਸਿੱਧੀ ਮੰਗ ਹੋਏਗੀ। ਭਾਈ ਗੁਰਦਾਸ ਜੀ ਨੇ ਇੱਕੋ ਹੀ ਮੰਗ ਕੀਤੀ ਹੈ ਕਿ ਪੁਰਬ ਮਨਾਉਣ ਦੀ ਜਾਤ ਦਾਤਾ ਸਿੱਖਾਂ ਨੂੰ ਸਿਖਾ, ਤਾਂ ਕਿ ਪੁਰਬ ਬਣਾ ਸਕਣ, ਆਪਣੇ ਗੁਰੂ ਦੀਆਂ ਗੱਲਾਂ ਖੁੱਲ੍ਹੇ ਤੌਰ 'ਤੇ ਕਰਨ, ਛੁਪ ਕੇ ਨਾ ਕਰਨ, ਗੋਪਨ ਨਾ, ਡਰ ਕੇ ਨਾ ਕਰਨ। ਅਤੇ ਜਿਸ ਵੇਲੇ ਐਸਾ ਗੁਰੂ ਦਾ ਪੁਰਬ ਆਵੇ, ਇਸੇ ਤਰ੍ਹਾਂ ਹੀ ਚਾਅ ਅੰਦਰ ਹਰ ਇੱਕ ਨੂੰ ਦਿਸਣਾ ਚਾਹੀਦਾ ਹੈ। ਇਹ ਆਪ ਹੁਣ ਜਿਸ ਵੇਲੇ ਸੁਖਮਣੀ ਸਾਹਿਬ ਦੀ ਸਾਧ ਸੰਗਤ ਦੀ ਪੌੜੀ ਪੜੋਗੇ, ਫਿਰ ਸਾਨੂੰ ਜ਼ਿਆਦਾ ਸਮਝ ਆਏਗੀ ਕਿ ਕਿਤਨੇ ਆਪਣੇ ਆਪ ਗੁਣ ਉਸ ਇਨਸਾਨ ਵਿੱਚ ਆਉਣੇ ਸ਼ੁਰੂ ਹੋ ਗਏ। ਸਾਧ ਸੰਗਤ ਸਾਧ ਕੇ ਸੰਗ ਨਾ ਹੀ ਕਛ ਕਾਲ, ਹੁਣ ਇਸ ਤੋਂ ਵੱਡੀ ਦਾਸ ਨੂੰ ਕੀ ਮਿਲ ਸਕਦੀ ਹੈ, ਮੈਨੂੰ ਕਾਲ ਕਰਨ ਦੀ ਲੋੜ ਹੀ ਨਹੀਂ ਹੈ। ਕਾਲਾਂ 'ਤੇ ਲਿਖੀਆਂ ਨਾ ਆਪ ਗੁਰੂ ਅਰਜਨ ਪਿਤਾ ਨੇ ਇੱਕ ਸ਼ਬਦ ਜੀ, ਕਾਲਾਂ ਲਿਖੀਆਂ ਨੇ ਕਿੰਨੀਆਂ ਕਰਨੀਆਂ ਪੈਂਦੀਆਂ ਨੇ, ਗੁਣ, ਪੂਜਾ, ਗਿਆਨ, ਧਿਆਨ, ਨਾਨਕ ਸਭ ਕਾਲ। ਦਾਤਾ ਤੂੰ ਤਾਂ ਕਿਸ ਤਰ੍ਹਾਂ ਸਾਨੂੰ ਸਮਝਾਉਂਦਾ ਰਿਹਾ ਕਿ ਸਾਰੀ ਦੁਨੀਆ ਕਾਲ 'ਚ ਲੱਗੀ ਹੋਈ ਹੈ, ਕੋਈ ਪੂਜਾ 'ਚ ਲੱਗਿਆ, ਕੋਈ ਗਿਆਨ 'ਚ ਲੱਗਿਆ, ਕੋਈ ਆਰਾਧਨਾ 'ਚ ਲੱਗਿਆ, ਕੋਈ ਅਸ਼ਟ ਉਪਾਸਨਾ 'ਚ ਲੱਗਿਆ, ਕੋਈ ਕਿਰਿਆ 'ਚ ਲੱਗਿਆ, ਕੋਈ ਕਰਮ 'ਚ ਲੱਗਿਆ, ਪਰ ਸੰਗਤ 'ਚ ਆਉਂਦਿਆਂ ਕਾਲ ਕਰਨ ਦੀ ਲੋੜ ਹੀ ਨਹੀਂ ਹੈ, ਸਾਰੀਆਂ ਕਾਲਾਂ ਵਿੱਚ ਹੀ ਆ ਗਈਆਂ। ਇਸ ਕਰਕੇ ਗੁਰੂ ਨਾਨਕ ਪਿਤਾ ਨੇ ਸਾਨੂੰ ਸਮਝਾਇਆ ਸੀ। ਇਹ ਕੋਸ਼ਿਸ਼ ਤਾਂ ਮੇਰੀ ਹੈ ਕਿ ਗੁਰੂ ਨਾਨਕ ਪਿਤਾ ਦੇ ਜਿਤਨੇ ਸਵਾਲ ਹੋਏ ਹਨ ਇੱਕ ਵਾਰੀ ਸਾਰੇ ਲਿਖ ਦਿੱਤੇ ਜਾਣ ਕਿਤਾਬ ਅੰਦਰ। ਮਹਾਰਾਜ ਉੱਤੇ ਤਕਰੀਬਨ 2500 ਤੋਂ 3000 ਸਵਾਲ ਜ਼ਿੰਦਗੀ 'ਚ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਤਕਰੀਬਨ 2500 ਸਵਾਲ ਹੈ ਜਿਹੜਾ ਮਹਾਰਾਜ 'ਤੇ ਹੋਇਆ। ਮੇਰਾ ਦਿਲ ਕਰਦਾ ਭਾਵੇਂ ਗਿਆਨੀ ਅਰਜਨ ਸਿੰਘ ਜੀ ਜ਼ਿੰਮਾ ਲੈਣ, ਭਾਵੇਂ ਗਿਆਨੀ ਗੁਰਬਚਨ ਸਿੰਘ ਜ਼ਿੰਮਾ ਲਵੇ, ਕਮ ਸੇ ਕਮ ਸਵਾਲ ਜਿਹੜੇ ਗੁਰੂ ਨਾਨਕ ਸਾਹਿਬ 'ਤੇ ਹੋਏ ਨੇ ਜੋ ਮਹਾਰਾਜ ਨੇ ਜਵਾਬ ਦਿੱਤਾ ਹੈ ਉਸ ਦਾ ਸਾਨੂੰ ਪਤਾ ਲੱਗ ਜਾਏ, ਤਾਂ ਕਿ ਇਹੋ ਸਵਾਲ ਤੁਹਾਡੇ 'ਤੇ ਹੋਣਗੇ, ਇਹੋ ਸਵਾਲ ਸਦੀਆਂ ਤੋਂ ਹੁੰਦੇ ਰਹਿਣਗੇ, ਇਹ ਸਵਾਲ ਮੁੱਕਣੇ ਨਹੀਂ ਹਨ। ਮਤੇ ਕਿਸੇ ਨੂੰ ਖਿਆਲ ਹੋ ਜਾਏ ਸਵਾਲ ਮੁੱਕ ਜਾਣਗੇ, ਮੁੱਢਲੇ ਸਵਾਲ ਹੋਏ ਨੇ। ਹੁਣ ਤੁਸੀਂ ਦੇਖੋ ਗੁਰੂ ਨਾਨਕ ਸਾਹਿਬ ਚੱਲੇ ਨੇ ਮੱਕੇ ਨੂੰ, ਨਾਲ ਉਹਨਾਂ ਦੇ ਹਾਜੀ ਵੀ ਨੇ, ਹੁਣ ਰਸਤਾ ਤਾਂ ਬੜਾ ਲੰਬਾ ਹੈ, ਕੱਟੇ ਕਿਸ ਤਰ੍ਹਾਂ। ਇੱਕ ਇਹਨਾਂ ਦੇ ਨਾਲ ਐਸਾ ਕੋਈ ਫਕੀਰ ਚੱਲ ਪਿਆ, ਉਹ ਸਵਾਲ ਕਰਨ ਲੱਗ ਪਿਆ, ਉਹਨੇ ਨਾਲ ਨਾਲ ਸਵਾਲ ਕਰੀ ਜਾਏ ਤਾਂ ਕਿ ਉਹਦਾ ਵੀ ਰਸਤਾ ਕੱਟਿਆ ਜਾਏ ਅਤੇ ਸਾਡਾ ਵੀ ਸੰਸਾਰ ਦਾ ਰਸਤਾ ਕੱਟਿਆ ਜਾਏ। ਉਹ ਸਾਰੇ ਸਵਾਲ ਲਿਖੇ ਹੋਏ ਹਨ ਅਤੇ ਪਿਤਾ ਦਾ ਜਵਾਬ ਤਾਂ ਆਪ ਨੂੰ ਪਤਾ, ਜਿਤਨੇ ਉਹ ਬੋਲਦੇ ਸਨ ਥੋੜ੍ਹਾ ਅਤੇ ਠੀਕ ਅਤੇ ਸਿੱਧੀ ਗੱਲ ਕਹਿੰਦੇ ਸਨ, ਸ਼ਾਇਦ ਕੋਈ ਹੋਰ ਇਸ ਤਰ੍ਹਾਂ ਕਹਿ ਸਕਿਆ ਹੋਵੇ। ਹੁਣ ਸਵਾਲ ਕਰੀ ਜਾ ਰਿਹਾ ਫਕੀਰ, ਫਕੀਰ ਦਾ ਪਹਿਲਾ ਸਵਾਲ ਹੀ ਇਹੀ ਸੀ, ਸਾਜੀ ਦਾ ਜਿਹੜਾ ਨਾਲ ਸੀ ਫਕੀਰੀ ਦੀ, ਫਕੀਰੀ ਦਾ ਆਰੰਭ ਮੈਂ ਤੁਹਾਨੂੰ ਸਿਰਫ ਸੁਣਾਉਣ ਲੱਗਾ ਪੰਜਾਬੀ 'ਚ, ਲਿਖੇ ਸਾਰੇ ਫਾਰਸੀ 'ਚ ਹੋਏ ਹੋਏ ਹਨ। ਪਹਿਲਾਂ ਉਹਨੇ ਸਵਾਲ ਕੀਤਾ, ਫਕੀਰੀ ਆਰੰਭ ਕਿੱਥੋਂ ਹੁੰਦੀ ਹੈ? ਮਹਾਰਾਜ ਕਹਿਣ ਲੱਗੇ, ਫਨਾ, ਜਿਹੜਾ ਫਕੀਰ ਆਪਣੇ ਆਪ ਨੂੰ ਮਾਰ ਨਹੀਂ ਸਕਦਾ ਉਹਦਾ ਆਰੰਭ ਕੀ ਹੋਏਗਾ? ਪਹਿਲਾਂ ਫਕੀਰ ਨੂੰ ਆਪਣਾ ਆਪ ਮਾਰਨਾ ਪਵੇਗਾ। ਜੇ ਫਕੀਰ ਦੇ ਹੱਥਾਂ 'ਚ ਛਾਪਾਂ ਪਈਆਂ ਹੋਈਆਂ ਨੇ, ਜੇ ਫਕੀਰ ਦਾ ਇਹ ਕੱਪੜਾ ਰੇਸ਼ਮੀ ਹੈ, ਜੇ ਫਕੀਰ ਵੀ ਕਹਿੰਦਾ ਮੇਰੇ ਕਮਰੇ 'ਚ ਗਰਮੀ ਹੈ, ਜੇ ਫਕੀਰ ਵੀ ਕਹਿੰਦਾ ਮੇਰੇ ਕਾਲੀਨ ਐਸੇ ਚਾਹੀਦੇ ਨੇ ਜਿਹੜੇ ਗ੍ਰਸਤੀ ਦੇ ਨਰਮ ਨਰਮ ਹਨ, ਜੇ ਫਕੀਰ ਵੀ ਕਹਿੰਦਾ ਉਹਦੇ ਕੋਲ ਮਰਸੀਡੀਜ਼ ਹੈ ਮੈਨੂੰ ਵੀ ਲੈ ਕੇ ਦੇ, ਉਹ ਫਕੀਰ ਨਹੀਂ ਹੈ। ਇੱਕ ਵਾਰੀ ਸੱਚੀਮੁੱਚ ਐਸਾ ਹੋਇਆ, ਭਾਈ ਅੱਡਨ ਸ਼ਾਹ ਸੰਗਤ 'ਚ ਬੈਠੇ ਕਹਿੰਦੇ ਧਨ ਗ੍ਰਸਤੀ, ਧਨ ਗ੍ਰਸਤੀ, ਧਨ ਗ੍ਰਸਤੀ, ਅਤੇ ਸਾਰੇ ਕਹਿਣਗੇ ਭਾਈ ਅੱਡਨ ਸ਼ਾਹ ਇਹ ਤੂੰ ਕੀ ਕਰਦਾ, ਧਨ ਗ੍ਰਸਤੀ, ਧਨ ਗ੍ਰਸਤੀ, ਇਹ ਕਿਉਂ ਨਹੀਂ ਕਹਿੰਦੇ ਧਨ ਸਾਧੂ, ਧਨ ਸਾਧੂ? ਕਹਿਣ ਲੱਗੇ, ਦੇਖਣਾ ਪਿਆ ਜੋ ਗ੍ਰਸਤੀ ਪਹਿਰਾਵਾ ਪਾ ਰਿਹਾ ਹੈ ਸਾਧੂ ਵੀ ਉਹੀ ਪਹਿਰਾਵਾ ਪਾ ਰਿਹਾ ਹੈ, ਗ੍ਰਸਤੀ ਵੀ ਸੋਨਾ ਪਾਉਂਦਾ ਹੈ ਇਹਨੇ ਵੀ ਸੋਨੇ ਪਾ ਲਿਆ ਹੈ, ਗ੍ਰਸਤੀ ਦੀ ਜੋ ਵੀ ਅਵਸਥਾ ਹੈ ਇਹ ਇਸ ਨੇ ਪੈਦਾ ਕਰ ਲਈ ਹੈ, ਚਾਹੀਦਾ ਤਾਂ ਇਹ ਸੀ ਨਾ, ਸਾਧੂ ਦਾ ਪ੍ਰਭਾਵ ਗ੍ਰਸਤੀ 'ਤੇ ਪੈਂਦਾ, ਪਰ ਗ੍ਰਸਤੀ ਦਾ ਪ੍ਰਭਾਵ ਸਾਧੂ 'ਤੇ ਪੈ ਰਿਹਾ ਹੈ। ਸਾਧੂ ਦੇ ਕਮਰੇ ਅੰਦਰ ਜੇ ਏਅਰ ਕੰਡੀਸ਼ਨ ਨਹੀਂ ਹੈ ਨਾ, ਤਾਂ ਸਾਧੂ ਕਹਿੰਦਾ ਮੈਨੂੰ ਠੰਡ ਨਹੀਂ ਹੈ। ਇਸ ਕਰਕੇ ਮਹਾਰਾਜ ਜਿਸ ਵੇਲੇ ਚਲੀ ਜਾ ਰਹੇ ਨੇ ਅਤੇ ਸਵਾਲ ਜਵਾਬ ਹੋ ਰਹੇ ਹਨ, ਹੁਣ ਮੈਂ ਸਾਰੇ ਸਵਾਲ ਨਹੀਂ, ਤਕਰੀਬਨ ਇਹ 250 ਸਵਾਲ ਹਨ ਜੋ ਰਸਤੇ 'ਚ ਉਹਨੇ ਕੀਤੇ ਹਨ। ਇਹ ਮੇਰਾ ਦਿਲ ਹੈ ਅਜੇ ਨਹੀਂ, ਥੋੜ੍ਹੇ ਜਿਹੇ ਸਮੇਂ ਬਾਅਦ ਸਾਰੇ ਸਵਾਲਾਂ ਦਾ ਜਵਾਬ ਜੋ ਪਿਤਾ ਨੇ ਦਿੱਤਾ ਇੱਕ ਇੱਕ ਸ਼ਬਦ ਅੰਦਰ। ਅੰਤ ਕੀ ਹੈ ਫਕੀਰੀ ਦਾ, ਆਖਦੇ ਨੇ ਬਕਾਵਸਤ, ਬਸ ਫਕੀਰ ਇਹ ਕਹਿੰਦਾ ਹੈ ਵਾਹਿਗੁਰੂ ਤੂੰ ਰਹਿਣਾ ਹੈ ਸੰਸਾਰ ਨਹੀਂ ਰਹਿਣਾ। ਫਕੀਰ ਖਾਂਦਾ ਕੀ ਹੈ? ਮਹਾਰਾਜ ਕਹਿੰਦੇ ਨੇ ਸਬੂਰੀ, ਸਬੂਰੀ ਫਕੀਰ ਹੋਰ ਕੁਛ ਨਹੀਂ ਖਾਂਦਾ, ਸਬਰ ਖਾਂਦਾ ਹੈ। ਅਤੇ ਫਕੀਰ ਦਾ ਸਬਰ ਮਸ਼ਹੂਰ ਹੈ। ਫਕੀਰ ਪਹਿਨਦਾ ਕੀ ਹੈ, ਕੱਪੜਾ ਕੀ ਪਹਿਨਦਾ ਫਕੀਰ? ਮਹਾਰਾਜ ਨੇ ਕਿਹਾ ਫਕੀਰ ਦਾ ਕੱਪੜਾ ਹੈ ਪੁਸ਼ਾਕ ਹੈ ਸੱਚਾਈ। ਉਹ ਕਹਿੰਦਾ ਫਕੀਰ ਜੋ ਹੈ ਰਹਿੰਦਾ ਕਿੱਥੇ ਹੈ, ਮਕਾਨ ਫਕੀਰ ਦਾ ਕਿਹੜਾ ਹੈ? ਮਹਾਰਾਜ ਕਹਿੰਦੇ ਨੇ ਹਲੀਮੀ। ਫਕੀਰ ਦਾ ਪੱਕਾ ਮੁਕਾਮ ਕਿਹੜਾ ਹੈ, ਕਬਰ ਕਿਹੜੀ ਹੈ ਫਕੀਰ ਦੀ? ਅਤੇ ਕਹਿੰਦੇ ਹਨ ਬੇਪਰਵਾਹੀ। ਅਤੇ ਹੋਰ ਸਵਾਲਾਂ ਦੇ ਨਾਲ ਉਸਨੇ ਪੁੱਛਿਆ ਸਾਰਾ ਫਕੀਰ ਆਪਣੀ ਜ਼ਿੰਦਗੀ ਦਾ ਖਜ਼ਾਨਾ ਪੈਦਾ ਕਿੱਥੋਂ ਕਰਦਾ ਹੈ, ਗੰਜ ਕਿਹੜਾ ਹੈ ਫਕੀਰ ਕੋਲ, ਸੇਫ ਕਿਹੜੀ ਹੈ, ਬੈਂਕ ਕਿਹੜਾ ਹੈ? ਅਤੇ ਗੁਰੂ ਨਾਨਕ ਸਾਹਿਬ ਬੋਲੇ ਸਾਧ ਸੰਗਤ, ਸਭ ਕੁਛ ਇੱਥੋਂ ਹੀ ਮਿਲਣਾ ਹੈ, ਕਿਸੇ ਹੋਰ ਥਾਂ ਤੋਂ ਨਹੀਂ ਮਿਲਣਾ। ਇਹ ਸਾਨੂੰ ਉਹ ਸਮਝਾ ਕੇ ਚਲੇ ਗਏ ਤਾਂ ਕਿ ਅਸੀਂ ਦਰਵੇਸ਼ਾਂ ਦੀ ਕੌਮ ਹੈ, ਅਸੀਂ ਤਾਂ ਸੰਤ ਸਪਾਹੀ ਬਣਾਇਆ ਨੇ ਤਾਂ ਕਿ ਕਿਸੇ ਸਿੱਖ ਦੇ ਅੰਦਰ ਜਿਸ ਵੇਲੇ ਕੋਈ ਦੇਖੇ ਪਹਿਲਾਂ ਸੰਤ ਦਿਸੇ ਫਿਰ ਹਰਕਤ ਦਿਸੇ। ਸਿਪਾਹੀ ਦਾ ਮੈਨੇ ਐਵਰ ਔਨ ਗੋਡ, ਸਿਪਾਹੀ ਦਾ ਮੈਨਾ ਹੋਰ ਕੋਈ ਨਹੀਂ ਹੈ, ਐਵਰ ਔਨ ਗੋਡ, ਅਸੀਂ ਹਮੇਸ਼ਾ ਹੀ ਤਤਪਰ ਹਾਂ, ਪਹਿਰੇਦਾਰ ਹਾਂ। ਇਹ ਸਾਨੂੰ ਸੰਗਤ ਦੀ ਮਹਿਮਾ ਆਪਣੇ ਸਮਝਾਈ ਤਾਂ ਕਿ ਸਿੱਖ ਸੰਗਤ ਨੂੰ ਮਜ਼ਬੂਤ ਰੱਖੇ। ਫਿਰ ਕੋਈ ਲਹਿਰ ਕਿਸੇ ਬਿਆਸਾ ਤੋਂ, ਕਿਸੇ ਦਿੱਲੀ ਤੋਂ, ਕਿਸੇ ਸੰਸਾਰ ਦੀ ਕੋਈ ਨਹੀਂ ਉੱਠ ਸਕੇਗੀ ਜੇਕਰ ਸਿੱਖ ਦੀ ਸੰਗਤ ਮਜ਼ਬੂਤ ਹੈ। ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਇਹ ਸਾਨੂੰ ਦਾਤ ਦਿੰਦਾ ਰਹੇ ਤਾਂ ਕਿ ਅਸੀਂ ਸਾਧ ਸੰਗਤ ਦੇ ਵਿੱਚੋਂ ਹੀ ਨਾਮ, ਸਾਧ ਕੇ ਸੰਗ ਪਾਵੇ ਨਾਮ ਰਤਨ, ਇੱਥੋਂ ਹੀ ਨਾਮ ਰਤਨ ਮਿਲੇਗਾ। ਇਸ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਕਿ ਸੰਗਤ ਨੂੰ ਮਜ਼ਬੂਤ ਰੱਖੋ, ਸਾਰੀਆਂ ਦਾਤਾਂ ਆਪਣੇ ਆਪ ਹਰ ਇੱਕ ਨੂੰ ਮਿਲੀ ਜਾਣਗੀਆਂ ਅਤੇ ਖੁਸ਼ਬੂ ਹੋਏਗੀ, ਖੁਸ਼ਬੂ ਪੈਦਾ ਹੋਏਗੀ ਜਿਵੇਂ ਫੁੱਲ ਦੀ ਖੁਸ਼ਬੂ ਹੈ, ਸ਼ਬਦ ਦੀ ਇਸ ਨੂੰ ਖੁਸ਼ਬੂ ਆਏਗੀ ਅਤੇ ਫਲ ਗਿਰੇਗਾ। ਆਪ ਕਹਿੰਦੇ ਨੇ ਕਦੀ ਕੋਈ ਆਪਣੇ ਸਰੀਰ ਦਾ ਖਿਆਲ ਨਹੀਂ ਰੱਖੇਗਾ, ਆਤਮਾ ਨੂੰ ਮਜ਼ਬੂਤ ਰੱਖੇਗਾ। ਵਾਹਿਗੁਰੂ ਜੀ ਕਾ ਖਾਲਸਾ।